ਰਾਮ ਕਲੀ ਮਹੱਲਾ ਪੰਜਵਾਂ ਅੰਤ ਸ਼ਲੋਕ ਚਰਨ ਕਮਲ ਸ਼ਰਨਾਗਤੀ ਆਨੰਦ ਮੰਗਲ ਗੁਣ ਗਾਮ ਨਾਨਕ ਪ੍ਰਭ ਆਰਾਧੀਐ ਵਿਪਤ ਨਿਵਾਰਨ ਰਾਮ।
ਚਰਨਾ ਕਮਲਾਂ ਦੀ ਸ਼ਰਨ ਦੇ ਵਿੱਚ ਕੀ ਹਾਲਤ ਹੁੰਦੀ ਹੈ, ਕੀ ਉੱਥੇ ਦੀ ਗਤੀ ਹੈ, ਉੱਥੇ ਦੀ ਅਵਸਥਾ ਕੀ ਹੁੰਦਾ ਹੈ? ਆਨੰਦ ਮੰਗਲ ਗੁਣ ਰਾਮ,
ਚਰਨ ਕਮਲ ਸ਼ਰਨਾਗਤੀ ਆਨੰਦ ਮੰਗਲ ਗੁਣ ਗਾਮ।
ਕਾਮ ਨਹੀਂ ਹੈ ਮੇਰੇ ਕੋਲ ਤਾਂ ਰਾਮ ਹੈ।
ਹਾਂ ਸ਼ਾਇਦ ਉੱਪਰ ਲਿਖਿਆ ਆਇਆ ਫਿਰ ਬਾਅਦ ਚ ਪੈਨਸਲ ਨਾਲ ਬਰੀਕ ਜਿਹਾ ਕਾਮ ਹੈ, ਬਹੁਤ ਬਰੀਕ ਜਿਹਾ ਦੀਨਾ ਨਹੀਂ ਹੈ। ਚਰਨ ਕਮਲਾਂ ਦੀ ਜਿਹੜੀ ਸ਼ਰਨ ਦੇ ਵਿੱਚ ਆਨੰਦ ਮੰਗਲ ਰਹਿੰਦਾ, ਗੁਣ ਗਾਇਨ ਚੱਲਦਾ ਰਹਿੰਦਾ।
ਨਾਨਕ ਪ੍ਰਭ ਆਰਾਧੀ ਹੈ ਵਿਪਤ ਨਿਵਾਰਨ ਰਾਮ,
ਨਾਨਕ ਕਹਿੰਦਾ ਪ੍ਰਭ ਦੀ ਆਰਾਧਨਾ ਚੱਲਦੀ ਰਹਿੰਦੀ ਹੈ। ਵਿਪਤਾ ਨੂੰ ਨਿਵਾਰਨ ਕਰਨ ਵਾਲਾ ਕਿਉਂਕਿ ਰਾਮ, ਇਸ ਕਰਕੇ ਉਹਦੀ ਹਰ ਵਕਤ ਉਹਦੀ ਆਰਾਧਨਾ ਬਣੀ ਰਹਿੰਦੀ ਹੈ। ਵਿਪਤ ਕੋਈ ਵੀ ਨਹੀਂ ਚਾਹੁੰਦਾ।
ਇਹ ਵਿਪਤ ਨਿਵਾਰਨ ਰਾਮ ਹੈ ਤਾਂ ਰਾਮ ਔਰ ਪ੍ਰਭ ਇੱਕ ਹੀ ਹੈ ਜੀ,
ਇੱਕ ਹੀ ਨਾ।
ਸ਼ੰਤ ਪ੍ਰਭ ਵਿਪਤ ਨਿਵਾਰਨੋ ਤਿਸ ਬਿਨ ਅਵਰ ਨਾ ਕੋਈ ਜੀਓ, ਸਦਾ ਸਦਾ ਹਰੀ ਸਿਮਰੀਏ ਜਲ ਥਲ ਮਹੀਲ ਸੋਈ ਜੀਓ।
ਪ੍ਰਭ ਜਿਹੜਾ ਵਿਪਤਾ ਨੂੰ ਨਿਵਾਰਨ ਕਰਨ ਵਾਲਾ, ਇਸ ਬਿਨਾਂ ਵਰਨਾ ਕੋਈ ਜੀਓ, ਉਹਦੇ ਬਿਨਾਂ ਹੋਰ ਕੋਈ ਵੀ ਵਿਪਤਾ ਨਹੀਂ ਨਿਵਾਰਨ ਕਰ ਸਕਦਾ। ਸਦਾ ਸਦਾ ਹਰ ਸਿਮਰੀਏ ਜਲ ਥਲ ਮਹੀਲ ਸੋਈ ਜੀਓ, ਇਸ ਕਰਕੇ ਸਦਾ ਸਦਾ ਉਹਦਾ ਸਿਮਰਨ ਕਰ ਲਓ। ਉਹਦਾ ਸਿਮਰਨ ਕਰਨਾ ਚਾਹੀਦਾ, ਉਹਨੂੰ ਚਿੱਤ ਚ ਹਾਜ਼ਰ ਰੱਖਣਾ ਚਾਹੀਦਾ, ਹਾਜ਼ਰ ਨਾਜ਼ਰ ਸਮਝਣਾ ਚਾਹੀਦਾ ਹਰ ਵਕਤ।
ਬਿਪਤ ਬਾਰੇ ਦੱਸੋ, ਬਿਪਤ ਕਾਹਦੀ ਹੈ ਪ੍ਰਭ? ਬਿਪਤ ਨਿਵਾਰਨ ਨੂੰ
ਬਿਪਤਾ ਤਾਂ ਚਿੰਤਾ ਹੀ ਹੈ, ਸਭ ਤੋਂ ਬੜੀ ਚਿੰਤਾ, ਸਭ ਤੋਂ ਬੜੀ ਬਿਪਤਾ।
ਕਾਹਦੀ ਚਿੰਤਾ? ਜਨਮ ਮਰਨ ਦੀ।
ਜਿੰਨਾ ਚਿਰ ਆਪਣੇ ਭਾਣੇ ਚੱਲਦਾ ਚਿੰਤਾ ਹੀ ਚਿੰਤਾ, ਪੈਰ ਪੈਰ ਤੇ ਚਿੰਤਾ।
ਠੀਕ ਹੈ, ਵੀ ਪ੍ਰਭ ਕੇ ਭਾਣੇ ਚੱਲੇ ਤਾਂ ਉਹਦੇ ਨਾਲ ਬਿਪਤਾ ਇਹਦੀ ਨਿਵਾਰੀ ਜਾਏਗੀ।
ਉਹਦੇ ਨਾਲ ਬਿਪਤਾ ਨਿਵਾਰੀ, ਆਪਣੇ ਭਾਣੇ ਚੱਲਣਾ ਤੇ ਚਿੰਤਾ ਹੀ ਚਿੰਤਾ, ਬਿਪਤਾ ਹੀ ਬਿਪਤਾ, ਹਰ ਪੈਰ ਤੇ ਬਿਪਤਾ ਨਵੀਂ ਤੇ ਨਵੀਂ।
ਠੀਕ ਹੈ ਜੀ। ਜਲ ਥਲ ਮਹੀਲ ਪੂਰ ਰਿਹਾ ਇੱਕ ਨਿਮਖ ਮਨੋ ਨਾ ਵਿਸਰੈ, ਗੁਰ ਚਰਨ ਲਾਗੇ ਦਿਨ ਸੁਭਾਗੈ ਸ਼ਬਦ ਗੁਣ ਜਗਦੀਸਰੈ।
ਜਲ ਵਿੱਚ ਵੀ, ਥਲ ਵਿੱਚ ਵੀ, ਧਰਤੀ ਦੇ ਵਿੱਚ ਵੀ ਸਭ ਕੁਝ ਪੂਰ ਰਿਹਾ, ਪੂਰਾ ਕਰ ਰਿਹਾ ਉਹ ਜੀਵਾਂ ਨੂੰ ਹਰ ਪੱਖ ਤੋਂ, ਗਿਆਨ ਦੇ ਪੱਖ ਤੋਂ ਵੀ, ਸਰੀਰਕ ਪੱਖ ਤੋਂ ਵੀ ਪੂਰ ਰਿਹਾ।
ਇੱਕ ਨਿਮਕ ਮਨੋ ਨਾ ਵਿਸਰੈ,
ਸਾਡੇ ਤਾਂ ਇੱਕ ਨਿਮਕ ਇੱਕ ਸਕਿੰਟ ਵਾਸਤੇ ਵੀ ਮਨੋ ਨਹੀਂ ਵਿਸਰਦਾ। ਇਹ ਗੱਲ ਨਹੀਂ ਭੁੱਲਦੀ ਕਿ ਉਹਦੇ ਬਿਨਾਂ ਕੋਈ ਹੋਰ ਪੂਰ ਰਿਹਾ, ਜਲ ਥਲ ਮਹੀਲ ਦੇ ਵਿੱਚ ਜੀਵਾਂ ਦਾ ਪੇਟ ਪੂਰਾ ਕਰ ਰਿਹਾ। ਗੁਰ ਚਰਨ ਲਾਗੇ ਦਿਨ ਸੁਭਾਗੇ, ਭਾਗਾਂ ਵਾਲੇ ਦਿਨ ਸੀ ਜਦੋਂ ਅਸੀਂ ਗੁਰਚਰਨ ਗਿਆਨ ਵਾਲੇ ਪਾਸੇ ਲੱਗ ਗਏ। ਗੁਰਚਰਨ ਗਿਆਨ ਵਾਲੇ, ਗਿਆਨ ਵਾਲਾ ਜਿਹੜਾ ਧਰਮ ਹੈ ਨਾ, ਇਹਦੇ ਵਿੱਚ ਗਿਆਨ ਪ੍ਰਧਾਨ ਹੈ ਸਾਡੇ ਧਰਮ ਦੇ ਵਿੱਚ। ਗੁਰਚਰਨ ਲੱਗ ਗਏ ਤਾਂ ਮਤਲਬ ਗਿਆਨ ਵਾਲੇ ਪਾਸੇ, ਗਿਆਨ ਵਾਲੇ ਧਰਮ ਦੇ ਵਿੱਚ ਲੱਗ ਗਏ। ਕਹਿ ਗਿਆਨ ਤਾਂ ਧਰਮ, ਗਿਆਨ ਭਗਤੀ ਚ ਲੱਗ ਗਏ। ਚੰਗੇ ਦਿਨ ਸੀ ਉਦੋਂ ਜਦ ਲੱਗ ਗਏ, ਗੁਰਚਰਨ ਲੱਗ ਗਏ ਦਿਨ ਸੁਭਾਗੇ, ਸਰਬ ਗੁਣ ਜਗਦੀਸ਼ਰ, ਸਾਰੇ ਜਗਦੀਸ਼ ਦੇ ਵਿੱਚ ਜਿਹੜੇ ਗੁਣ ਨੇ ਉਹ ਇਹਦੇ ਵਿੱਚ ਗਾਏ ਹੋਏ ਨੇ। ਹੋਰ ਕਿਸੇ ਦਾ ਗੁਣ ਗਾਇਆ ਨਹੀਂ, ਜਗਦੀਸ਼ ਦਾ ਹੀ ਗੁਣ ਹੈ ਕਹਿਣ ਦਾ ਮਤਲਬ ਹੈ ਗੁਰਬਾਣੀ ਦੇ ਵਿੱਚ। ਪਰ ਸਾਰੇ ਗੁਣ ਫੇਰ ਵੀ ਨਹੀਂ ਗਾਏ ਗਏ, ਗੁਣ ਉਹਦੇ ਬੇਅੰਤ ਨੇ, ਫੇਰ ਵੀ ਬਥੇਰੇ ਗਾਏ ਨੇ, ਫੇਰ ਵੀ ਉਹ ਮੁੱਕਦੇ ਨਹੀਂ ਹੁਣ। ਹਾਂਜੀ।
ਕਰੀ ਸੇਵ ਸੇਵਕ ਦਿਨ ਸਰੈਣੀ ਤਿਸ ਭਾਵੈ ਸੋ ਹੋਈ ਜੀਓ, ਬਲ ਜਾਈ ਨਾਨਕ ਦੁਖੋਂ ਦਾਤੇ ਵਰਗਾਸ ਮਨ ਤਨ ਹੋਏ ਜੀਓ।
ਸੇਵਕ ਨੇ, ਜਿਹੜੇ ਵੀ ਸੇਵਕ ਨੇ, ਦਿਨ ਰਾਤ ਸੇਵਾ ਕੀਤੀ ਹੈ, ਇਸ ਭਾਵੇ ਜੋ ਹੋਏ ਜੀਓ। ਜਿਹੜੇ ਸੇਵਕ ਨੇ ਐਸੀ ਸੇਵਾ ਕੀਤੀ ਕਿ ਜੋ ਪਰਮੇਸ਼ਰ ਨੂੰ ਪਾਉਂਦਾ ਉਹੀ ਹੁੰਦਾ, ਜਿਹਨੇ ਇਹ ਮੰਨ ਕੇ ਆਪਣਾ ਮਨ ਨੂੰ ਸਮਝਾਇਆ, ਉਹਦਾ ਕੀਤੇ ਨੂੰ ਚੰਗਾ ਹੀ ਮੰਨਦਾ ਰਿਹਾ, ਉਹਦੇ ਭਾਣੇ ਨਾਲ, ਪਰਮੇਸ਼ਰ ਦੇ ਭਾਣੇ ਨਾਲ ਸਭ ਕੁਝ ਹੁੰਦਾ। ਫਲ ਜਾਈ ਨਾਨਕ ਸੁਖ ਦਾਤੇ ਪ੍ਰਗਾਸ ਮਨ ਤਨ ਹੋਏ ਜੀਓ। ਉਹ ਸੁੱਖਾਂ ਦੇ ਦਾਤੇ ਦੇ ਕੁਰਬਾਨ ਇਸ ਕਰਕੇ ਜਾਣੇ ਆ, ਪ੍ਰਗਾਸ ਮਨ ਤਨ ਹੋਏ ਜੀਓ, ਉਹ ਇਸ ਗੱਲ ਨਾਲ ਜਿਹੜਾ ਮੰਨਣ ਵਾਲਾ ਉਹਦੇ ਪ੍ਰਗਾਸ ਕਰ ਦਿੰਦਾ, ਗਿਆਨ ਕਰ ਦਿੰਦਾ, ਗਿਆਨ ਦਾ ਪ੍ਰਗਾਸ ਕਰ ਦਿੰਦਾ। ਇਸ ਭਾਣੇ ਨੂੰ ਮੰਨ ਕੇ ਚੱਲਣ, ਮੰਨਣ ਵਾਲਾ ਜਿਹੜਾ, ਮੰਨ ਕੇ ਠੀਕ ਚੱਲਣ ਵਾਲਾ, ਜੋ ਹੋ ਰਿਹਾ ਇਹਨੂੰ ਠੀਕ ਹੈ ਜੇ ਕਮ ਸੇ ਕਮ ਇਹਨੂੰ ਠੀਕ ਮੰਨ ਕੇ ਅੰਦਰੋਂ ਚੱਲੇ, ਉਹਦੇ ਅੰਦਰ ਪ੍ਰਕਾਸ਼ ਹੋ ਜਾਂਦਾ, ਹੋਰ ਕੁਛ ਵੀ ਕਰਨ ਦੀ ਲੋੜ ਨਹੀਂ ਉਹਨੂੰ। ਪਰ ਇਹ ਕਰਨੀ ਹੁੰਦਾ ਸਾਥੇ, ਮਨ ਸਮਝਾ ਨਹੀਂ ਹੁੰਦਾ। ਇਹੀ ਆ ਮਨ ਸਮਝਾਉਣ ਕਾਰਨ ਹੈ। ਕਛੂਕ ਪੜੀਏ, ਜੋ ਗਿਆਨ ਪੜਿਆ ਹੈ ਉਹਦੇ ਨਾਲ ਮਨ ਸਮਝਾਉਣਾ, ਜਦ ਪਾਣਾ ਨਹੀਂ ਮੰਨਦਾ ਉਹਨੂੰ ਸਮਝਾਉਣਾ ਵੀ ਜੇ ਨਾ ਮੰਨੇਗਾ ਫਿਰ ਕਰਿਆ ਕੀ ਬਈ, ਫਿਰ ਕੀ ਹੋਜੂਗਾ, ਨਾ ਮੰਨਣਾ ਨੁਕਸਾਨ ਹੋਜੂਗਾ, ਫਾਇਦਾ ਕੋਈ ਨਹੀਂ ਹੋਣਾ, ਉਹ ਤਾਂ ਸਿਆਣਾ ਨਾ ਪਣ ਮੰਨ ਲੈ।
ਠੀਕ ਹੈ ਜੀ। ਤੇ ਲੋਕ ਹਰਿ ਸਿਮਰਤ ਮਨ ਤਨ ਸੁਖੀ, ਬਿਨਸੀ ਦੁਤੀਆ ਸੋਚ, ਨਾਨਕ ਟੇਕ ਗੋਪਾਲ ਕੀ ਗੋਬਿੰਦ ਸੰਕਟ ਮੋਚ।
ਹਰੇ ਸਿਮਰਨ ਨਾਲ ਮਨ ਵੀ ਸੁਖੀ, ਬਾਹਲਾ ਤਨ ਵੀ ਸੁਖੀ, ਸਿਰਦਾ ਵੀ ਸੁਖੀ। ਬਿਨਸੀ ਦੁਤੀਆ ਸੋਚ, ਦੂਈ ਸੋਚ ਬਿਨਸੀ, ਜਿਹੜੀ ਆਪਣਾ ਭਾਣਾ ਸੀ ਮਨ ਦੀ ਸੋਚ ਸੀ ਉਹ ਬਿਲਕੁਲ ਨਾਸ਼ ਹੋ ਗਈ। ਨਾਨਕ ਟੇਕ ਗੋਪਾਲ ਕੀ ਗੋਬਿੰਦ ਸੰਕਟ ਮੋਚ, ਪਰ ਗੋਪਾਲ ਤੇ ਟੇਕ ਰੱਖ ਲਈ। ਗੋਬਿੰਦ ਤਾਂ ਸੰਕਟ ਮੋਚ ਹੈ, ਤੂੰ ਸੰਕਟਾਂ ਨੂੰ ਦੂਰ ਕਰਨ ਵਾਲਾ, ਫਿਰ ਸਾਨੂੰ ਦੂਈ ਆਪਣੀ ਸੋਚ ਦਾ ਕੀ ਫਾਇਦਾ। ਮੇਰੀ ਸੋਚ ਸੰਕਟ ਪੈਦਾ ਕਰਨ ਵਾਲੀ ਹੈ, ਤੇਰਾ ਭਾਣਾ ਸੰਕਟ ਦਾ ਨਾਸ਼ ਕਰਨ ਵਾਲਾ, ਤੇ ਫਿਰ ਦੂਈ ਸੋਚ ਪੈਦਾ ਕਰਕੇ ਮੈਂ ਸਮਾਂ ਆਪਣੇ ਦੁੱਖਾਂ ਚ ਫਸਣਾ। ਇਸ ਕਰਕੇ ਗੱਲ ਜਾਣਦੇ ਹੋਏ ਜਿਹੜੇ ਭਗਤ ਨੇ, ਸਮਝਦੇ ਹੋਏ, ਤਾਂ ਆਪਣੀ ਸੋਚ ਨੂੰ ਪੈਦਾ ਹੀ ਨਹੀਂ ਹੋਣ ਦਿੰਦੇ, ਤਾਂ ਰੁਕੀ ਜਾ ਸਕਦੀ ਹੈ ਸੋਚ। ਇਹ ਗੱਲ ਸਮਝ ਕੇ ਹੀ ਸੋਚ ਰੁਕਦੀ ਹੈ ਆਪਣੀ, ਵਰਨਾ ਆਪਣੀ ਸੋਚ ਰੁਕਦੀ ਹੋਈ ਨਹੀਂ। ਹਾਂਜੀ,
ਜਿਹੜਾ ਪਿੱਛੇ ਆਪਾਂ ਹਰੀ ਔਰ ਪ੍ਰਭ ਕਿਹਾ ਸੀ, ਹੁਣ ਗੋਪਾਲ ਔਰ ਗੋਬਿੰਦ ਆ ਗਏ ਉਹਦੇ ਵਾਸਤੇ। ਹਾਂਜੀ
ਹਾਂਜੀ,
ਰਾਮ ਵੀ ਉਹਦੇ ਵਾਸਤੇ ਆਇਆ ਹੋਇਆ। ਤਾਂ ਹੁਣ ਤੱਕ ਆਪਾਂ ਪੰਜ ਜਿਹੜੇ ਹੈ ਗੁਣਵਾਚਕ ਨਾਂ ਵਰਤ ਚੁੱਕੇ ਹਾਂ ਆਪਣੇ ਮੂਲ ਵਾਸਤੇ। ਹਾਂਜੀ
ਹਾਂਜੀ,
ਛੰਤ ਭੈ ਸੰਕਟ ਕਾਟੇ ਨਾਰਾਇਣ, ਦਿਆਲ ਜੀਉ ਹਰਿਗੁਣ ਆਨੰਦ ਗਾਏ, ਪ੍ਰਭ ਦੀਨਾ ਨਾਥ ਪ੍ਰਿਥਪਾਲ ਜੀਉ।
ਨਾਰਾਇਣ ਉਹਨੂੰ ਕਹਿੰਦੇ ਨੇ ਜਿਹੜਾ ਨਹੀਂ ਰਹਿਣ ਦਿੰਦਾ ਭਰਮ ਨੂੰ, ਭਰਮ ਨਾਸ਼ਕ। ਤੇ ਹਨੇਰੇ ਨਾਉਂ ਦੀ, ਹਨੇਰੇ ਨਾਉਂ ਦੀ ਕੋਈ ਚੀਜ਼ ਨਹੀਂ ਉਹ ਨਾਰਾਇਣ, ਹਨੇਰੇ ਨੂੰ ਦੂਰ ਕਰਨ ਵਾਲਾ, ਹਨੇਰੇ ਦਾ ਨਾਸ਼ ਕਰਨ ਵਾਲਾ। ਭੈ ਦਾ ਸੰਕਟ ਕੌਣ ਕੱਢਦਾ? ਚਾਨਣਾ ਰੋਸ਼ਨੀ। ਭੈ ਹਨੇਰੇ ਚੋਂ ਪੈਦਾ ਹੁੰਦੀ ਹੈ, ਜਿੱਥੇ ਸਾਨੂੰ ਸੀਨਾ ਕੁਛ ਨਹੀਂ ਉੱਥੋਂ ਭੈ ਜ਼ਰੂਰ ਪੈਦਾ ਹੁੰਦੀ ਹੈ, ਭਰਮ ਦੇ ਵਿੱਚੋਂ ਭੈ ਪੈਦਾ ਹੁੰਦੀ ਹੈ। ਜਿਹੜਾ ਹਨੇਰੇ ਨੂੰ ਕੱਟਦਾ ਉਹ ਭੈ ਨੂੰ ਵੀ ਨਾਲੇ ਕੱਟਦਾ। ਭੈ ਕੱਟੇ, ਭੈ ਸੰਕਟ ਕੱਟੇ, ਭੈ ਦਾ ਸੰਕਟ ਕੱਟ ਦਿੰਦਾ ਨਾਰਾਇਣ। ਜਿਹੜਾ ਹਨੇਰੇ ਨੂੰ ਕੱਟਦਾ ਉਹੀ ਕੱਟਦਾ। ਭਰਮ ਗਿਆ ਭਾਉ ਭਾਗਾ, ਦਿਆਲ ਜੀ ਉਹ ਦਿਆਲ ਵੀ ਹੈ, ਨਾਰਾਇਣ ਵੀ ਹੈ। ਨਾਰਾਇਣ ਐਸਾ ਦਿਆਲ ਹੈ, ਭੈ ਦਾ ਸੰਕਟ ਕੱਟਦਾ ਉਹ, ਭਰਮ ਕੱਟਦਾ ਉਹ, ਭੈ ਦਾ ਕਾਰਨ ਭਰਮ ਹੈ ਉਹ ਕੱਟ ਦਿੰਦਾ ਉਹ। ਹਰੇ ਗੁਣ ਆਨੰਦ ਗਾਏ, ਪ੍ਰਭ ਦੀਨਾ ਨਾਥ ਪ੍ਰਤਪਾਲ ਜੀ। ਬਾਜਾ ਭੈ ਕੱਟੀ ਗਈ, ਫਿਰ ਕੀ ਉਹਨੇ ਹਰ ਗੁਣ ਗਾਏ ਨੇ, ਆਨੰਦ ਹੋ ਕੇ ਗਾਏ ਨੇ। ਆਨੰਦ ਦੀ ਅਵਸਥਾ ਵਿੱਚ ਹਰ ਗੁਣ ਆਨੰਦ ਗਾਏ, ਆਨੰਦ ਹੋ ਕੇ ਗਾਏ ਨੇ। ਪ੍ਰਭ ਦੀਨਾ ਨਾਥ ਪ੍ਰਤਪਾਲ ਜੀ, ਪ੍ਰਭ ਦੀਨਾ ਨਾਥ ਪ੍ਰਤਪਾਲ ਜਿਹੜਾ ਸਬਦੀ ਕਰਦਾ ਉਹਦੇ ਗੁਣ ਗਾਏ ਨੇ। ਫੇਰ ਕਿਹਾ ਪ੍ਰਭ ਤੂੰ ਦੀਨਾ ਨਾਥ ਹੈ ਔਰ ਪ੍ਰਤਪਾਲ ਕਰਦਾ ਸਬਦੀ, ਫੇਰ ਇਹ ਗੁਣ ਉਹਦੇ ਉਜਾਗਰ ਕੀਤੇ ਨੇ। ਹਾਂਜੀ,
ਪ੍ਰਤਪਾਲ ਅਚੁੱਤ ਪੁਰਖ ਏਕੋ, ਤਿਸੈ ਸਿਉ ਰੰਗ ਲਾਗਾ, ਕਰ ਚਰਨ ਮਸਤਕ ਮੇਲ ਲੀਨੇ, ਸਦਾ ਅੰਦਿਨ ਜਾਗਾ।
ਕੋਈ ਪੁਰਖ ਹੈ ਜਿਹੜਾ ਸਾਰਿਆਂ ਦੀ ਪ੍ਰਤਪਾਲ ਕਰਦਾ, ਉਹ ਕੌਣ ਹੈ? ਜਮਨ ਬਣ ਚ ਜਿਹੜਾ ਨਹੀਂ ਆਉਂਦਾ ਕਦੇ, ਜਿਹੜਾ ਕਦੇ ਜੋਨੀ ਨਹੀਂ ਧਾਰਨ ਕਰਦਾ। ਤਿਸੈ ਸਿਉ ਰੰਗ ਲਾਗਾ, ਉਹਦੇ ਨਾਲ ਹੀ ਮੈਨੂੰ ਰੰਗ ਲੱਗਿਆ, ਉਸੇ ਦਾ ਰੰਗ ਚੜਿਆ। ਕਰ ਚਰਨ ਮਸਤਕ ਮੇਲ ਲੀਨੇ, ਸਦਾ ਅਨਦਨ ਜਾਗਾ। ਹੱਥਾਂ ਨਾਲ ਹੱਥ, ਪੈਰਾਂ ਨਾਲ ਪੈਰ, ਮਸਤਕ ਨਾਲ ਮਸਤਕ, ਸਾਰਾ ਇੱਕੋ ਹੀ ਕਰ ਲਿਆ, ਵਿਚੇ ਲੀਨ ਕਰ ਲਿਆ। ਮੇਲ ਕਰ ਲੀਨੇ, ਸਦਾ ਅਨਦਨ ਜਾਗਾ, ਸਦਾ ਹੀ ਜਾਗਰਤ ਅਵਸਥਾ ਚ ਕਰਤਾ। ਹੁਣ ਦੁਬਾਰਾ ਉਂਗ ਨਹੀਂ ਆਊ, ਉਂਗ ਭੁੱਖ ਤੋਂ ਦੂਰ ਕਰਤਾ। ਹਾਂਜੀ,
ਜੀਉ ਪਿੰਡ ਗ੍ਰਹਿ ਥਾਨ ਤਿਸਕਾ, ਤਨ ਜੋਬਨ ਧਨ ਮਾਲ ਜੀਉ, ਸਦਾ ਸਦਾ ਬਲ ਜਾਏ ਨਾਨਕ, ਸਰਬ ਜੀਆਂ ਪ੍ਰਤਪਾਲ ਜੀਉ।
ਜੀਉ ਵੀ ਮੇਰਾ ਸਰੀਰ ਵੀ, ਪਿੰਡ ਵੀ, ਗ੍ਰਹਿ ਥਾਨ ਜੋ ਘਰ ਜਗ੍ਹਾ ਮਾਲ ਤਿਸਕਾ ਸਭ ਕੁਛ ਉਸੇ ਦਾ। ਤਨ ਜੋਬਨ ਧਨ ਮਾਲ ਜੀ, ਉਹ ਧਨ ਮਾਲ ਮੇਰਾ ਸਰੀਰ ਜੋਬਨ ਸਭ ਉਸੇ ਦਾ, ਉਸੇ ਦੀ ਦੇਣ। ਸਦ ਸਦਾ ਪਲ ਜਾਏ ਨਾਨਕ, ਸਰਬ ਜੀਆਂ ਪ੍ਰਸਪਾਲ ਜੀਓ ਹਮੇਸ਼ਾ ਵਾਸਤੇ ਨਾਨਕ ਉਹਦੇ ਕੁਰਬਾਨ ਜਾਂਦਾ ਹੈ ਕਿਉਂਕਿ ਸਾਰੇ ਜੀਆਂ ਦੀ ਪ੍ਰਸਪਾਲ ਉਹੀ ਕਰਦਾ। ਹਾਂਜੀ
ਸ਼ਲੋਕ ਰਸਨਾ ਉਚਰੈ ਹਰੀ ਹਰੇ ਗੁਣ ਗੋਬਿੰਦ ਬਖਿਆਨ ਨਾਨਕ ਪਕੜੀ ਟੇਕ ਏਕ ਪਰਮੇਸ਼ਰ ਰੱਖੇ ਨਿਦਾਨ।
ਰਸਨਾ ਦੇ ਵਿੱਚੋਂ ਬੁੱਧੀ ਚੋਂ ਹਰੇ ਕਰਨ ਵਾਲੇ ਹਰੀ ਦੇ ਗੁਣ ਹਰੀ ਦੇ ਐਸੇ ਗੁਣ ਉਚਾਰਨ ਕਰੇ ਜਿਹਦੇ ਨਾਲ ਮਨ ਹਰਿਆ ਹੋ ਜਾਵੇ, ਜਿਹਦੇ ਨਾਲ ਮਨ ਫੁੱਲ ਲੱਗਣ, ਪੱਤੇ ਹਰੇ ਨਵੇਂ ਆਉਣ, ਨਵੀਂ ਰੋਜ਼ ਬੁੱਧੀ ਪੈਦਾ ਹੋਵੇ। ਗੁਣ ਗੋਬਿੰਦ ਵਖਿਆਨ, ਗੋਬਿੰਦ ਦੇ ਗੁਣਾਂ ਦਾ ਵਖਿਆਨ ਹੋਵੇ। ਇਹ ਵਖਿਆਨ ਹੋਣਾ ਹੀ ਬੂਟੇ ਦਾ ਵਧਣਾ, ਜਿਉਂ ਜਿਉਂ ਵਖਿਆਨ ਵੱਧਦਾ ਉਵੇਂ ਉਵੇਂ ਵਿਰਸ਼ ਵੱਧਦਾ, ਉਹਨੇ ਉਹਨੇ ਵਿੱਚ ਵਿਰਸ਼ ਵੱਧਦਾ ਤਾਂ ਫੁੱਲ ਵੱਧਦੇ ਨੇ, ਗਿਆਨ ਵੱਧਦਾ, ਫੁੱਲ ਫਲ ਵੱਧਦਾ, ਗਿਆਨ ਫਲ ਲੱਗਦਾ। ਨਾਨਕ ਪਕੜੀ ਏਕ ਏਕ ਪਰਮੇਸ਼ਰ ਰੱਖੇ ਨਿਦਾਨ, ਏਕ ਇੱਕ ਫੜਲੀ ਹੈ ਗਿਆਨ ਦੀ, ਏਕ ਫੜਲੀ ਹੈ ਜਿਹੜੀ ਅਖੀਰ ਦੇ ਟਾਈਮ ਪਰਮੇਸ਼ਰ ਆਪ ਹੀ ਰਾਖੀ ਕਰੂਗਾ, ਰਖਵਾਲਾ ਹੋਊਗਾ। ਇਹ ਇੱਕ ਟੇਕ, ਇਹ ਆਸ ਰੱਖ ਕੇ ਮਨ ਦੇ ਵਿੱਚ ਸਿਰਤਾ ਫੜ ਲਈ ਹੈ, ਇਸ ਵਿਸ਼ਵਾਸ ਨੂੰ ਟੇਕ ਬਣਾ ਲਿਆ। ਹਾਂਜੀ
ਤੋ ਸਵਾਮੀ ਪ੍ਰਭ ਰੱਖ ਕੋ ਅੰਚਲ ਤਾਕੇ ਲਾਗ ਜੀਓ, ਭਜ ਸਾਧੂ ਸੰਗੀ ਦਿਆਲ ਦੇਵ ਮਨ ਕੀ ਮਤ ਤਿਆਗ ਜੀਓ।
ਉਹ ਸਵਾਮੀ ਹੈ ਪ੍ਰਭ ਹੈ ਜਿਹੜਾ, ਰੱਖ ਕੋ ਅੰਚਲ ਤਾਕੋ ਲਾਗ ਜੀਓ, ਉਹ ਰੱਖਣਹਾਰ ਹੈ, ਉਹ ਰੱਖੂਗਾ, ਉਹੀ ਰੱਖ ਸਕਦਾ, ਕਿਸੇ ਨੂੰ ਉਹੀ ਰੱਖ ਸਕਦਾ। ਰੱਖ ਕੋ ਕਿਸੇ ਨੂੰ ਜੇ ਬਚਾ ਸਕਦਾ ਉਹੀ ਬਚਾ ਸਕਦਾ ਜੰਮਣ ਵਲਣ ਤੋਂ। ਅੰਚਲ ਤਾਂ ਕੇ ਲਾਗ ਜੀਓ, ਇਸ ਕਰਕੇ ਉਹਦੇ ਅੰਚਲ ਲੱਗ ਜਾਓ, ਉਹਦੇ ਪੱਲੇ ਲੱਗ ਜਾਓ, ਉਹਦੇ ਲੜ ਲੱਗ ਜਾਓ। ਭਜ ਸਾਧੂ ਸੰਗ ਦਿਆਲ ਦੇਵ ਮਨ ਕੀ ਮਤ ਤਿਆਗ ਜੀਓ, ਇਸ ਕਰਕੇ ਸਾਧੂ ਦੇ ਨਾਲ ਜੁੜ ਜਾਓ, ਆਪਣੇ ਮੂਲ ਨਾਲ ਜੁੜ ਜਾਓ। ਭਜ ਦਾ ਮਤਲਬ ਜੁੜਨਾ ਹੁੰਦਾ, ਸੰਗ ਦਿਆਲ ਦੇਵ, ਦੇਵ ਹੈ ਜਿਹੜਾ ਅੰਤਰ ਦੇਵ ਹੈ, ਉਹਦੇ ਨਾਲ ਜੁੜ ਜਾਓ, ਆਪਣੇ ਮੂਲ ਨਾਲ ਜੁੜ ਜਾਓ। ਮਨ ਕੀ ਮਤ ਤਿਆਗ ਜੀਓ, ਜਿਹੜੀ ਮਨ ਦੀ ਮਤ ਹੈ ਉਹਨੂੰ ਤਿਆਗ ਦਿਓ, ਛੱਡ ਦੋ। ਬਾਕੀ ਮਨ ਮੱਤਾਂ ਨੇ ਜਿਹੜੀਆਂ ਇਹਨਾਂ ਨੂੰ ਛੱਡ ਦੋ, ਜੇ ਕਿਸੇ ਨੇ ਤੁਹਾਨੂੰ ਇਦੋਂ ਉਲਟ ਮੱਤ ਦਿੱਤੀ ਉਹਨੂੰ ਤਿਆਗ ਦੋ। ਹਾਂਜੀ
ਭਜ ਸਾਧੂ ਸੰਗੀ ਦਿਆਲ ਦੇਵ, ਦੇਵ ਵੀ ਇੱਥੇ ਆਪਣੇ ਮੂਲ ਵਾਸਤੇ ਆਇਆ। ਹਾਂਜੀ
ਹਾਂਜੀ
ਠੀਕ ਹੈ ਜੀ। ਇੱਕ ਓਟ ਕੀਜੈ ਜੀਓ ਦੀਜੈ, ਆਸ ਇੱਕ ਤਰਣੀ ਤਰੈ, ਸਾਧ ਸੰਗੇ ਹਰੀਨਾਮ ਰੰਗੇ, ਸੰਸਾਰ ਸਾਗਰ ਸਭ ਤਰੈ।
ਇੱਕ ਓਟ ਬਣਾਓ, ਦੋ ਓਟਾਂ ਨਾ ਬਣਾਓ, ਦੋ ਓਟਾਂ ਜਾਂ ਓਟ ਬਦਲਾਓਗੇ ਵਿਚਾਲੇ ਤੀਰ ਲੱਗ ਜਾਣਾ, ਜਾਂ ਓਟ ਬਦਲ ਲਈ ਨਾ ਦੂਏ ਪਾਸੇ ਖਾਲੀ ਜਗ੍ਹਾ ਆਉਣੀ ਹੋਵੇ ਤੀਰ ਵੱਜ ਜਾਣਾ, ਜੇ ਜ਼ਿਆਦਾ ਗਿਆ ਤੀਰ ਉਹ ਉਦੋਂ ਜ਼ਿਆਦਾ ਓਟੇ ਨਹੀਂ ਬਦਲਣੇ ਤਾਂ ਲੱਗੇ ਨਹੀਂ ਸਕਦਾ ਤੀਰ ਕੋਈ ਚੀਜ਼। ਓਟ ਇੱਕ ਹੀ ਰੱਖਣੀ ਚਾਹੀਦੀ ਹੈ। ਇੱਕ ਓਟ ਕੀਜਾ ਜੀਓ ਦੀਜਾ, ਪਰ ਜਿਹੜਾ ਮਨ ਹੈ ਨਾ ਇਹ ਉਹਨੂੰ ਦੇ ਦੇਵੇ, ਮਨ ਦੇ ਵਿੱਚ ਦੂਈ ਓਟ ਦੀ ਇੱਛਾ ਪੈਦਾ ਹੋ ਜਾਂਦੀ ਹੈ ਅਸਲ ਚ। ਮਨੇ ਬਣਾ ਦੋ ਹੋਰ ਕਿਸੇ ਨੂੰ ਤਾਂ ਕਿ ਦੂਈ ਚੀਜ਼ ਪੈਦਾ ਹੀ ਨਾ ਹੋਵੇ, ਤੇ ਮਨ ਚ ਪੈਦਾ ਹੋ ਜਾਂਦੀ। ਬੁੱਧੀ ਨੂੰ ਕਹੇ ਤੂੰ ਮਨ ਦੇ ਦੇ, ਮਨ ਵਿੱਚ ਸਤਿਗੁਰ ਕੇ ਪਾਸ, ਉੱਥੇ ਆਪੇ ਕਰਦਾ ਰਹੇ, ਤੂੰ ਨਾ ਇਹਨੂੰ ਰੱਖ ਨੇੜੇ ਆਪਣੇ। ਜੀਓ ਦੀਜਾ ਆਸ ਇੱਕ ਤਰਣੀ ਤਰ੍ਹਾਂ, ਇੱਕੋ ਆਸ ਹਿਰਦੇ ਚ ਰੱਖਣੀ ਚਾਹੀਦੀ ਹੈ, ਹਿਰਦੇ ਵਿੱਚ ਇੱਕੋ ਆਸ ਰੱਖ। ਦੂਜੀ ਆਸ ਕਰਨ ਵਾਲਾ ਮਨ ਹੈ, ਇਹਨੂੰ ਸਤਿਗੁਰ ਨੂੰ ਸੰਭਾਲ ਦੇ, ਇਹਦੇ ਮੂੰਹ ਦੇ ਹੱਥ ਰੱਖੇ ਹੋ, ਚੁੱਪੇ ਰੱਖੇ ਇਹਨੂੰ। ਸਾਧ ਸੰਗੇ ਹਰ ਨਾਮ ਰੰਗੇ, ਸਾਧੀ ਸੰਗਤ ਕਰਨ ਵਾਲੇ ਹਰ ਦੇ ਨਾਮ ਚ ਰੰਗੇ ਜਾਂਦੇ ਰਹਿੰਦੇ ਨੇ। ਸੰਸਾਰ ਸਾਗਰ ਸਭ ਤਰ੍ਹਾਂ, ਉਹ ਸਾਰਿਆਂ ਨੇ ਸੰਸਾਰ ਸਾਗਰ ਤੋਂ ਉੱਪਰ ਉੱਠੇ ਹੋਏ ਹੁੰਦੇ ਨੇ, ਸੰਸਾਰ ਸਾਗਰ ਦੇ ਵਿੱਚ ਰਹਿੰਦੇ ਹੋਏ ਵੀ ਸੰਸਾਰ ਤੋਂ ਉੱਪਰ ਉੱਠ ਕੇ ਰਹਿੰਦੇ ਨੇ, ਤਰਦੇ ਰਹਿੰਦੇ ਨੇ, ਸਾਗਰ ਵਿੱਚ ਡੁੱਬੇ ਨਹੀਂ ਰਹਿੰਦੇ। ਹਾਂਜੀ
ਪਿੱਛੇ ਆਸ ਇੱਕ ਧਰਣੀ ਧਰ ਹੈ, ਇਹਦਾ ਕੀ ਭਾਵ ਹੈ? ਧਰਣੀ ਧਰ ਹੈ ਕਿਹਦੇ ਵਾਸਤੇ ਆਇਆ?
ਆਪਣੇ ਵਾਸਤੇ, ਹਰੇਕ ਵਾਸਤੇ ਹੀ ਆਇਆ।
ਨਹੀਂ ਧਰਣੀ ਧਰ ਹੈ ਗੁਣਵਾਚਕ ਨਾਮ ਨਹੀਂ ਆ ਰਿਹਾ?
ਨਹੀਂ ਨਹੀਂ, ਧਰਣੀ ਧਰ ਉਹ ਹੈ ਜਿਹੜਾ ਇਕਾਸ ਰੱਖੇ ਹਿਰਦੇ ਚ। ਧਰਣੀ ਹਿਰਦੇ ਨੂੰ ਕਹਿੰਦੇ ਨੇ, ਜਿੱਥੇ ਧਰਤੀ ਚ ਬੀਜਣਾ ਕੁਛ ਨਾ ਨਾਮ, ਉਹ ਧਰਣੀ ਦੇ ਵਿੱਚ ਰੱਖੇ ਇਕਾਸ, ਹਿਰਦੇ ਦੇ ਵਿੱਚ ਇੱਕੋ ਆਸ ਰੱਖੇ।
ਅੱਛਾ ਨਹੀਂ, ਧਰਣੀ ਧਰ ਵੈਸੇ ਬਹੁਤ ਵਾਰ ਆਉਂਦਾ ਨੀ ਹੈ ਨੌ ਵੈਸੇ?
ਧਰਣੀ ਧਰ ਮਾਲਕ ਨੂੰ ਕਹਿੰਦੇ ਨੇ ਧਰਣੀ ਧਰ।
ਅੱਛਾ, ਇਹਨਾਂ ਨੇ ਧਰਨੀ ਧਰਿਆ ਦੇ ਅਰਥ ਧਰਨੀ ਧਰੇ ਕੀਤੇ ਹੋਏ।
ਚਲੋ ਉਹ ਤਾਂ ਇਹਨਾਂ ਦੀ ਮਰਜ਼ੀ ਦੇ ਮਾਲਕ ਨੇ, ਇਹਨਾਂ ਨੇ ਤਾਂ ਗੱਡੀ ਲਈ ਲਾਉਣੀ ਸੀ,
ਹਾਂ ਜੀ
ਜਨਮ ਮਰਨ ਵਿਕਾਰ ਛੁੱਟੇ ਫਿਰ ਨਾ ਲਾਗੈ ਲਾਗ ਜੀਓ ਵੱਲ ਜਾਏ ਨਾਨਕ ਪੁਰਖ ਪੂਰਨ ਫਿਰ ਜਾ ਕਾ ਸੁਹਾਗ ਜੀਓ
ਜਨਮ ਮਰਨ ਵੀ ਛੁੱਟ ਗਿਆ ਵਿਕਾਰ ਵੀ ਛੁੱਟ ਗਏ ਫਿਰ ਨਾ ਲਾਗੈ ਦਾਗ ਜੀਓ ਗਾਂ ਵਾਸਤੇ ਹੁਣ ਦਾਗ ਲੱਗਣਾ ਹੀ ਨਹੀਂ ਦਾਗ ਨਹੀਂ ਲੱਗਣਾ ਪਰ ਬਿਲਕੁਲ ਕਾਲਾ ਹੋਇਆ ਫਿਰਦਾ ਤਾ ਜਨਮ ਜਨਮ ਕੀ ਇਸ ਮਨ ਕੋ ਮਰ ਲੱਗ ਗਈ ਕਾਲਾ ਹੋਇਆ ਸਿਆ ਹੁਣ ਦਾਗ ਦਾ ਡਰ ਹੈ ਬਸ ਸਾਈ ਪੂਰੇ ਦਾ ਪੂਰਾ ਸਿਆ ਪਹਿਲਾਂ ਕੋਈ ਚਿੱਟਾ ਦਾਗ ਨਹੀਂ ਦਿੰਦੀ ਨਾ ਤੇ ਹੁਣ ਕਾਲਾ ਨਹੀਂ ਹੈ ਕਿਤੇ ਲਾਗੈ ਦਾਗ ਜੀਓ ਪਲ ਜੀ ਨਾਨਕ ਪੁਰਖ ਪੂਰਨ ਫਿਰ ਜਾਦਾ ਸੁਹਾਗ ਜੀਓ ਪ੍ਰਵਾਨ ਜਾਂਦੇ ਆ ਪੂਰਨ ਪੁਰਖ ਦੇ ਜਿਹਦਾ ਸੁਹਾਗ ਜਿਹੜਾ ਹੈਗਾ ਉਹ ਪੂਰਾ ਫਿਰ ਹੈ ਹਮੇਸ਼ਾ ਲਈ ਉਹ ਪੂਰਨ ਪੁਰਖ ਹੈ ਦੇਖੋ ਪੂਰਨ ਪੁਰਖ ਹੈ ਪਰ ਉਹਦੇ ਜਾਣੇ ਆ ਫਿਰ ਜਾ ਕਾ ਸੁਹਾਗ ਜੀਓ
ਸੁਹਾਗ ਤਾਂ ਔਰਤ ਦਾ ਹੁੰਦਾ ਜੀ ਪੂਰਨ ਪੁਰਖ ਦੀ ਗੱਲ ਹੋ ਰਹੀ ਹੈ
ਹਾਂ ਇੱਥੇ ਔਰਤ ਵਾਲੋਂ ਦੀ ਗੱਲ ਨਹੀਂ ਹੈ ਕੋਈ ਗੱਲ ਹੈ
ਵੱਲ ਜਾਏ ਨਾਨਕ ਪੁਰਖ ਪੂਰਨੇ ਪੂਰਨ ਬ੍ਰਹਮ ਹੈ ਜੀ
ਹਾਂ ਪੂਰਨ ਬ੍ਰਹਮ ਹੈ
ਫਿਰ ਜਾ ਕਾ ਸੁਹਾਗ ਜੀਓ ਜਿਹੜੀ ਵਿਵੇਕ ਬੁੱਧੀ ਦਾ ਹੁਣ ਸੁਹਾਗ ਥਿਰ ਹੋ ਗਿਆ ਹੈ ਜੀ
ਫਿਰ ਹੋ ਨਾ ਤਾਂ ਪੁਰਖ ਨੂੰ ਔਂਕੜਾ ਨਾ ਪੂਰਨ ਨੂੰ ਔਂਕੜਾ ਫਿਰ ਨੂੰ ਔਂਕੜਾ ਸਰ
ਹਾਂ ਕਿਉਂਕਿ ਪੂਰਨ ਪੁਰਖ ਇੱਕੋ ਸ਼ਬਦ ਹੈ ਨਾ ਪੂਰਨ ਹੋਏ ਪੁਰਖ ਨੂੰ ਵੱਲ ਜਾ ਰਿਹਾ ਨਾਨਕ ਤੇ ਕਿਉਂਕਿ ਉਹਦਾ ਸੁਹਾਗ ਥਿਰ ਹੋ ਚੁੱਕਿਆ ਸ਼ਲੋਕ ਧਰਮ ਅਰਥ ਅਰਕਾਮ ਮੋਖ ਮੁਕਤ ਪਦਾਰਥ ਨਾਥ ਸਗਲ ਮਨੋਰਥ ਪੂਰਿਆ ਨਾਨਕ ਲਿਖਿਆ ਮਾਥ
ਧਰਮ ਅਰਥ ਔਰ ਕਾਮ ਮੋਖ ਇਹ ਚਾਰ ਨੇ ਇਹ ਮੋਖ ਦੇ ਨਾਲ ਮੁਕਤੀ ਲਿਖਤਾ ਮੁਕਤੀ ਪਦਾਰਥ ਨਾਥ ਮੁਕਤੀ ਦਾ ਜਿਹੜਾ ਪਦਾਰਥ ਹੈ ਉਹ ਤਾਂ ਨਾਥ ਆਪੇ ਹੈ ਮੁਕਤ ਪਦਾਰਥ ਆਪੇ ਆ ਉਹਦਾ ਮਿਲਣਾ ਹੀ ਮੁਕਤ ਪਦਾਰਥ ਦਾ ਮਿਲਣਾ ਉਹਦਾ ਮਿਲਣਾ ਹੀ ਮੁਕਤ ਗਵਾਹ ਮੁਕਤ ਹੈ ਆਪ ਮੁਕਤ ਮਾਇਤਾਰ ਹੈ ਉਹਦੇ ਨਾਲ ਲੱਗ ਕੇ ਕਰਨਾ ਹੀ ਹੈ ਆਪ ਡੁੱਬਦਾ ਨਹੀਂ ਤੈਨੂੰ ਡੁੱਬਣ ਨਹੀਂ ਦੇਣਾ ਉਹਨੇ ਧਰਮ ਅਰਥ ਔਰ ਕਾਮ ਮੋਖ ਧਰਮ ਅਰਥ ਕਾਮ ਮੋਖ ਤਾਂ ਇਹ ਦੁਨਿਆਵੀ ਗੱਲਾਂ ਨੇ ਜੇ ਮੁਕਤ ਪਦਾਰਥ ਹੈ ਉਹ ਨਾਥ ਹੈ ਪਦਾਰਥ ਇੱਕ ਨਾਲ ਲੱਗਿਆ ਮੁਕਤੀ ਨਾਲ ਪਦਾਰਥ ਲੱਗਿਆ ਨਾ ਧਰਮ ਨਾਲ ਲੱਗਿਆ ਨਾ ਅਰਥ ਨਾਲ ਲੱਗਿਆ ਨਾ ਕਾਮ ਨਾਲ ਲੱਗਿਆ ਨਾ ਮੋਖ ਨਾਲ ਲੱਗਿਆ ਨਾ ਪਦਾਰਥ ਦੀ ਲਫ਼ਜ਼ ਲੱਗਿਆ ਪਰ ਅਸੀਂ ਚਾਰ ਪਦਾਰਥ ਜੇ ਲੱਭੀਏ ਸਾਡੇ ਟੀਚਿਆਂ ਚੋਂ ਇਹਨਾਂ ਨੂੰ ਚਾਰ ਪਦਾਰਥ ਬਣਿਆ ਹੋਇਆ ਇੱਥੇ ਮੁਕਤੀ ਨਾਲ ਪਦਾਰਥ ਲੱਗਿਆ ਮੋਖ ਨਾਲ ਨਹੀਂ ਲੱਗਿਆ ਮੋਖ ਦੇ ਨਾਲ ਮੁਕਤੀ ਜ਼ਰੂਰ ਲੱਗਦਾ ਪਿੱਛੇ ਮੋਖ ਪਹਿਲੀ ਸਟੇਜ ਹੋ ਸਕਦੀ ਹੈ ਮੁਕਤੀ ਦੀ ਲਾਸਟ ਵਾਲੀ ਸਟੇਜ ਮੁਕਤ ਹੈ ਫਲ ਵਾਲੀ ਸਟੇਜ ਮੁਕਤੀ ਹੈ ਮੋਖ ਫਲ ਵਾਲੀ ਸਟੇਜ ਨਹੀਂ ਹੈ ਮੋਖ ਸਟਾਰਟ ਵਾਲੀ ਹੈ
ਸਗਲ ਮਨੋਰਥ ਪੂਰਿਆ ਨਾਨਕ ਲਿਖਿਆ ਮਾਥ
ਸਾਰੇ ਮਨੋਰਥ ਪੂਰੇ ਹੋ ਜਾਂਦੇ ਨੇ ਹੋ ਗਏ ਉਹਦੇ ਨਾਨਕ ਲਿਖਿਆ ਮਾਥ ਜੀ ਨੇ ਆਪਣਾ ਮੰਨ ਲਿਆ ਹਿਰਦੇ ਚ ਲਿਖ ਲਿਆ ਜੀ ਨੇ ਆਪਣਾ ਟਾਰਗੇਟ ਬਣਾ ਲਿਆ ਮੁਕਤੀ ਨੂੰ ਪਦਾਰਥ ਨੂੰ ਪਰ ਉਹਨੇ ਨਾਥ ਤੋਂ ਮੁਕਤ ਪਦਾਰਥ ਲਿਆ ਆਪਣੇ ਤੋਂ ਇਹ ਮੰਨ ਕੇ ਜਿਹਨੇ ਇਹ ਮੰਨ ਲਿਆ ਵੀ ਧਰਮ ਅਰਥ ਔਰ ਕਾਮ ਮੋਖ ਹੈ ਜਿਹੜੀ ਉਹਦੇ ਸਣੇ ਮੁਕਤ ਪਦਾਰਥ ਉਹ ਚਾਰੇ ਦੁਨਿਆਵੀ ਗੱਲਾਂ ਨੇ ਸੰਸਾਰੀ ਨੇ ਚਾਰੇ ਚੀਜ਼ਾਂ ਧਰਮ ਵੀ ਅਰਥ ਵੀ ਕਾਮ ਵੀ ਮੋਖ ਵੀ ਇਹ ਦੁਨਿਆਵੀ ਚੀਜ਼ਾਂ ਨੇ ਜਿੱਥੇ ਕਾਮਨਾ ਹੈਗੀ ਉੱਥੇ ਮੁਕਤੀ ਹੁੰਦੀ ਨਹੀਂ ਅਰਥ ਦੁਨਿਆਵੀ ਧਨ ਹੈ ਧਰਮ ਵੀ ਧਰਮ ਦੇ ਬਹੁਤ ਸਾਰੇ ਅਰਥ ਨੇ ਧਰਮ ਹੋਰ ਚੀਜ਼ ਹੈ ਗਿਆਨ ਹੋਰ ਚੀਜ਼ ਹੈ ਚਾਹੇ ਗਿਆਨ ਚਾਹੇ ਧਰਮ ਹੈ ਜੇ ਗਿਆਨ ਨਹੀਂ ਤੁਸੀਂ ਧਰਮ ਨਹੀਂ ਕਰ ਸਕਦੇ ਧਰਮ ਧਰਮ ਦੀ ਤੁਹਾਨੂੰ ਪਛਾਣਿਆ ਨਹੀਂ ਹੈ ਗਿਆਨ ਤੇ ਬਿਨਾਂ ਤਾਂ ਤੁਹਾਨੂੰ ਪਛਾਣਿਆ ਨਹੀਂ ਗਿਆਨ ਤੇ ਬਿਨਾਂ ਵਾਲੇ ਧਰਮ ਨੇ ਸਾਰੇ ਧਰਮ ਨਹੀਂ ਹਨ ਉਹਨਾਂ ਦੇ ਹੋਕਟ ਧਰਮ ਕਛੂ ਫਲ ਨਾ ਹੈ ਨਾ ਉਹ ਕਿਉਂਕਿ ਧਰਮ ਕਹਿੰਦੇ ਆ ਅਸੀਂ ਧਰਮ ਹੈ ਨਹੀਂ ਉਹ ਮੁਕਤ ਪਦਾਰਥ ਦਾ ਨਾਥ ਹੈ ਆਪੇ ਆਪ ਨਾਥ ਨਾਥੀ ਸਭ ਸਗਲ ਮਨੋਰਥ ਪੂਰਿਆ ਨਾਨਕ ਲਿਖਿਆ ਮਾਥ ਜਿਹਨੇ ਇਹ ਲਿਖ ਲਿਆ ਕਿ ਸਗਲ ਜਿਹੜਾ ਮੁਕਤ ਪਦਾਰਥ ਨਾਥ ਹੈ ਉਹਦੇ ਸਾਰੇ ਇੱਛਾ ਪੂਰੀਆਂ ਹੋਈ ਉਹਨੂੰ ਮੁਕਤੀ ਮਿਲੀ ਹੈ ਬਾਕੀ ਕਿਸੇ ਨੂੰ ਮੁਕਤੀ ਮਿਲੀ ਹੋਈ ਨਹੀਂ ਧਰਮ ਅਰਥ ਕਾਮ ਮੋਖ ਵਾਲਿਆਂ ਨੂੰ ਮੁਕਤੀ ਹੁੰਦੀ ਹੋਈ ਨਹੀਂ ਮਿਲਦੀ ਹੋਈ ਉਹਨਾਂ ਦੀ ਇੱਛਾ ਹੀ ਨਹੀਂ ਮੁਕਤੀ ਵਾਲੀ ਹੈ ਅਸਲ ਚ ਕਾਮਨਾ ਅਧੀਨ ਕੈਸੇ ਪਾਵੇ ਭਗਵੰਤ ਕੋ ਜਦ ਤੇਰੇ ਅੰਦਰ ਕਾਮਨਾ ਮੁਕਤੀ ਤਾਂ ਮਿਲਣੀ ਹੋਈ ਨਹੀਂ ਮੁਕਤੀ ਤੂੰ ਚਾਹੁੰਦਾ ਹੀ ਨਹੀਂ ਹੈ ਹਾਂਜੀ
ਸ਼ੰਤ ਸਗਲ ਇੱਚ ਮੇਰੀ ਪੁੰਨਿਆ ਮਿਲਿਆ ਨਿਰੰਜਨ ਰਾਏ ਜੀਓ ਆਨੰਦ ਪਾਇਆ ਵਡਭਾਗੀਓ ਗ੍ਰਹਿ ਪ੍ਰਗਟੇ ਪ੍ਰਭ ਆਏ ਜੀਓ
ਸਗਲੇ ਚ ਮੇਰੀ ਪੁੰਨੀਆਂ, ਮੇਰੀਆਂ ਸਾਰੀਆਂ ਇੱਛਾ ਪੂਰੀਆਂ ਹੋ ਗਈਆਂ। ਮੇਰਾ ਨਿਰੰਜਨ ਰਾਏ ਜੀ, ਨਿਰੰਜਨ ਰਾਏ ਮਿਲ ਗਿਆ। ਮਾਇਆ ਤੋਂ ਪਰੇ ਦਾ ਜਿਹੜਾ ਇਲਾਜ ਹੈ, ਮਾਇਆ ਤੇ ਉਰੇ ਉਰੇ ਰਾਜ ਹੋਰ ਹੈ, ਇੱਥੇ ਰਾਜੇ ਹੋਰ ਨੇ, ਰਾਏ ਹੋਰ ਨੇ ਜਗ੍ਹਾ ਜਗ੍ਹਾ। ਮਾਇਆ ਤੋਂ ਪਰੇ ਦਾ ਜਿਹੜਾ ਰਾਜਾ ਇੱਕੋ ਹੀ ਹੈ, ਰਾਏ ਉਹ ਇੱਕੋ ਹੀ ਹੈ। ਮੇਰਾ ਨਿਰੰਜਨ ਰਾਏ ਜੀ ਹੋ, ਆਨੰਦ ਪਿਆ ਬਟਭਾਗੀ ਹੋ, ਗ੍ਰਹਿ ਪ੍ਰਗਟੇ ਪ੍ਰਭਾਏ ਜੀ ਹੋ। ਬਟਭਾਗੀਆਂ ਦੇ ਘਰ ਆਨੰਦ ਹੋ ਗਿਆ, ਜਾਂ ਘਰ ਚ ਆ ਕੇ ਪ੍ਰਗਟ ਹੋਏ, ਜਾਂ ਪ੍ਰਭ ਆ ਕੇ ਘਰ ਚ ਪ੍ਰਗਟ ਹੋਏ। ਮੇਰੇ ਗ੍ਰਹਿ ਆਇਓ ਰਾਜਾ ਰਾਮ ਪਧਾਰਾ। ਜਾਂ ਕਬੀਰ ਕਹਿੰਦਾ, ਨਾਭ ਕਮਲ ਮੈਂ ਬੇਦੀ ਰਚਲੇ ਬ੍ਰਹਮ ਗਿਆਨ ਵਿਚਾਰਾ। ਨਾਭ ਕਮਲ ਦੇ ਵਿੱਚ ਬੇਦੀ ਰਚੀ ਹੈ ਉਹਨੇ, ਤਾਂ ਇਹ ਬ੍ਰਹਮ ਗਿਆਨ ਦਾ ਧਿਆਨ ਕੀਤਾ। ਜਿੱਥੇ ਬੇਦੀ ਹੁੰਦੀ ਉੱਥੇ ਬ੍ਰਹਮ ਗਿਆਨ ਪੜ੍ਹਦੇ ਰਹਿਣਾ ਹੈ, ਉੱਥੇ ਵਿਆਹ ਦਾ ਲਾਵਾਂ ਹੁੰਦੀਆਂ ਨੇ। ਫਿਰ ਬ੍ਰਹਮ ਗਿਆਨ ਵਿਚਾਰਾ। ਹਾਂਜੀ,
ਸਭ ਗੱਲ ਇੱਛਾ ਮੇਰੀ ਪੁੰਨੀਆ ਮਿਲਿਆ ਨਿਰੰਜਨ ਰਾਏ ਜੀ। ਇਹ ਹੁਣ ਸ਼ਬਦ ਗੁਰੂ ਨਾਲ ਭੇਟ ਹੋ ਗਈ ਜੀ?
ਹਾਂ, ਨਿਰੰਜਨ ਰਾਏ ਮਿਲ ਗਿਆ।
ਠੀਕ ਹੈ ਜੀ, ਕਿਉਂਕਿ ਆਨੰਦ ਸਾਹਿਬ ਦੀ ਬਾਣੀ ਇਸ ਤੋਂ ਪਹਿਲਾਂ ਆਈ ਹੈ, ਆਨੰਦ ਭਇਆ ਵਡਭਾਗਿਓ ਗ੍ਰਹਿ ਪ੍ਰਗਟੇ ਪ੍ਰਭ ਆਏ ਜੀਓ।
ਹਾਂ,
ਗ੍ਰਹਿ ਲਾਲ ਆਏ ਪੁਰਬ ਕਮਾਏ, ਤਾਂ ਕਿ ਉਪਮਾ ਕਿਆ ਗਣਾ।
ਗ੍ਰਹਿ ਦੇ ਵਿੱਚ ਆ ਗਏ, ਜਦ ਲਾਲ ਆ ਗਏ ਪੁਰਬ ਕਮਾਏ, ਔਰ ਜਿਹੜੀ ਪਿਛਲੀ ਕਮਾਈ ਸੀ ਉਹ ਪ੍ਰਗਟ ਹੋਈ ਹੈ। ਪਹਿਲੇ ਵੀ ਕੁਛ ਲੈ ਕੇ ਆਏ ਸੀ ਕਮਾਈ, ਪਿਛਲੇ ਜਨਮਾਂ ਦੇ ਵਿੱਚ ਵੀ ਕੁਛ ਬੁੱਧੀ ਸੀਗੀ ਕੋਲ, ਪਿਛਲੀ ਕਮਾਈ ਕੁਛ ਕੋਲ ਸੀ। ਤਾਂ ਕਿ ਉਪਮਾ ਕਿਆ ਕਰਾਂ, ਜਿਹੜੀ ਪਿਛਲੀ ਕਮਾਈ ਸੀ ਉਹਦਾ ਮੈਂ ਤੈਨੂੰ ਮਿਸਾਲ ਕੀ ਦੇਣਾ ਦਵਾਂ। ਉਹਦੀ ਨੀ ਮਿਸਾਲ ਦੁਨੀਆਂ 'ਚ ਮਿਲਦੀ, ਉਹਦਾ ਨੀ ਸਬੂਤ ਕੋਈ ਮਿਲ ਸਕਦਾ, ਉਹਦੀ ਉਪਮਾ ਮੁਸ਼ਕਲ ਹੈ। ਹੁਣ ਪਿੱਛੇ ਕਿਹਦੇ ਕੋਲ ਕੀ ਕਮਾਈ ਸੀ, ਕਿਵੇਂ ਸੀ, ਕਿਵੇਂ ਨਹੀਂ, ਇਹਦੀ ਉਪਮਾ ਨੀ ਦਿੱਤੀ ਜਾ ਸਕਦੀ।
ਠੀਕ ਹੈ ਜੀ, ਬੇਅੰਤ ਪੂਰਨ ਸੁਖ ਸਹਿਜ ਦਾਤਾ, ਗਵਨ ਰਸਨਾ ਗੁਣਪਣਾ।
ਉਹ ਬੇਅੰਤ ਹੈ, ਪੂਰਨ ਹੈ ਸਭ ਨੂੰ ਪੂਰਾ ਕਰਨ ਵਾਲਾ, ਪੂਰਾ ਸਭ ਨੂੰ ਪੂਰਾ ਕਰਨ ਵਾਲਾ ਹੈ, ਸੁਖ ਦੇਣ ਵਾਲਾ ਹੈ ਔਰ ਸਹਿਜ ਸੁਖ ਦੇਣ ਵਾਲਾ ਹੈ। ਆ ਜਿਹੜੀ ਦੁਨਿਆਵੀ ਸੁਖ ਨਹੀਂ ਹੈ, ਸਹਿਜ ਸੁਖ ਹੈ, ਜਾਗਦਿਆਂ ਦਾ ਸੁਖ। ਆ ਜਿਹੜਾ ਸੁਪਨੇ ਵਾਲਿਆਂ ਦੇ ਸੁਖ ਨੇ, ਸਾਡੇ ਸੰਸਾਰੀ ਸੁਖ, ਇਹ ਸੁਪਨੇ ਵਾਲਿਆਂ ਦੇ ਸੁਖ ਨੇ। ਦਾਤਾ ਕਵਨ ਰਸਨਾ ਗੁਣ ਪਣਾ, ਕਿਹੜੀ ਜੀਵ ਨਾਮ ਹੈ, ਕਿਹੜੀ ਜਵਾਨ ਨਾਲ ਉਹਦੇ ਗੁਣ ਗਾਵਾਂ, ਕਿਹੜੀ ਬੁੱਧੀ ਕਿੱਥੋਂ ਇਕੱਲਿਆ ਮੈਂ ਉਹਦੇ ਗੁਣ ਗਾਉਣ ਵਾਸਤੇ, ਉਹਦੇ ਗੁਣ ਗਾਉਣ ਵਾਸਤੇ ਮੇਰੇ ਕੋਲ ਅਕਲ ਨਹੀਂ ਹੈ। ਉਹਦੀ ਆਪਣੀ ਅਕਲ ਰਵੇ, ਉਹਦੇ ਨਾਲ ਗੁਣ ਮੈਂ ਉਚਰਾਂ, ਜਾਂ ਉਹ ਬੁਲਾਵੇ ਮੈਂ ਬੋਲਾਂ।
ਠੀਕ ਹੈ ਜੀ, ਆਪੇ ਮਿਲਾਏ ਗਹਿ ਕੰਠ ਲਾਏ, ਇਸ ਬਿਨਾ ਨਹੀਂ ਜਾਏ ਜੀਓ, ਬਲ ਜਾਏ ਨਾਨਕ ਸਦਾ ਕਰਤੇ, ਸਭ ਮੈਂ ਰਹਿਆ ਸਮਾਏ ਜੀਉ।
ਆਪ ਮਿਲਾਏ, ਆਪਣੇ ਨਾਲ ਪਹਿਲਾਂ ਸਭ ਜੋੜੇ, ਆਪਣੇ ਬਚਨਾਂ ਨਾਲ ਆਪ ਜੋੜੇ, ਆਪਣੇ ਸ਼ਬਦ ਨਾਲ ਧਿਆਨ ਪਹਿਲਾਂ ਆਪ ਜੋੜੇ ਮੇਰਾ, ਕਹਿ ਕੰਠ ਲਾਏ, ਫਿਰ ਫੜ ਕੇ ਮੇਰੇ ਕੰਠ ਨੂੰ ਉਹ ਚੀਜ਼ ਲਾਵੇ, ਕੰਠ ਨਾਲ ਮੇਰੇ ਨਾਲ ਸਪਰਸ਼ ਕਰੇ, ਮੈਨੂੰ ਬੁਲਾਵੇ, ਕਹਿ ਕੰਠ ਲਾਏ, ਸਭ ਮੈਂ ਰਹਿਆ ਸਮਾਏ ਜੀਉ। ਕੌਣ ਲਾਏ? ਇਸ ਬਿਨਾ ਨਹੀਂ ਜਾਏ ਜੀਓ, ਇਹ ਇੰਨੇ ਕੁਛ ਤੇ ਬਿਨਾ ਨਹੀਂ ਇਹ ਕੀਤਾ ਜਾ ਸਕਦਾ, ਗੁਣ ਗਾਏ ਜਾ ਸਕਦੇ। ਇਸ ਬਿਨਾ ਨਹੀਂ ਜਾਈ ਜੀਓ, ਇਹ ਕੁਛ ਕਰੇ ਤੇ ਬਿਨਾ, ਜੇ ਉਹ ਨਹੀਂ ਮਿਲਾਉਂਦਾ, ਨਹੀਂ ਕੰਠ ਲਾਉਂਦਾ, ਤਾਂ ਨਹੀਂ ਗੁਣ ਉਚਾਰਨ ਕੀਤੇ ਜਾ ਸਕਦੇ। ਇਹ ਕੁਛ ਕਰੇ ਤੇ ਬਾਅਦ ਹੀ ਗੁਣ ਗਾਏ ਜਾ ਸਕਦੇ ਨੇ। ਬਲ ਜਾਏ ਨਾਨਕ ਸਦਾ ਸਦਾ ਕਰਤੇ, ਸਭ ਮਾਹੇ ਰਹਿਆ ਸਮਾਏ ਜੀਓ। ਨਾਲ ਕਹਿੰਦਾ ਕੁਰਬਾਨ ਜਾਂਦੇ ਤੁਸ ਕਰਤੇ ਤੋਂ, ਜਿਹੜਾ ਕਿ ਸਾਰਿਆਂ ਚ ਸਮਾਇਆ ਹੋਇਆ। ਕਹਿਣ ਦਾ ਮਤਲਬ ਹੈ ਗੁਣ ਸਾਰੇ ਹੀ ਗਾ ਸਕਦੇ ਨੇ, ਪਰ ਅੰਦਰਲੇ ਨੂੰ ਮਨਾਉਣਾ ਪਊਗਾ, ਪਹਿਲਾਂ ਉਹਦੇ ਨਾਲ ਸੰਪਰਕ ਕਰਨਾ ਪਊਗਾ। ਸਾਰਿਆਂ ਦੇ ਜੇ ਅੰਦਰ ਹੈ ਗੁਣ ਸਾਰੇ ਹੀ ਗਾ ਸਕਦੇ ਨੇ, ਇਸ ਅਵਸਥਾ ਨੂੰ ਸਾਰੇ ਪ੍ਰਾਪਤ ਹੋ ਸਕਦੇ ਨੇ। ਪਰ ਇਹ ਨੀ ਮੰਨਦੇ ਕਹਿੰਦੇ ਨਹੀਂ ਜੀ, ਨਾਨਕ ਤਾਂ ਨਾਨਕ ਦੀ, ਹੋਰ ਕੋਈ ਬਣੇ ਨਹੀਂ ਸਕਦਾ। ਇਹ ਗੁਰਮਤ ਤੋਂ ਖਿਲਾਫ ਨੇ ਗੱਲਾਂ ਜਿਹੜੀਆਂ ਪ੍ਰਚਾਰ ਕੀਤੀਆਂ ਨੇ ਇਹਨਾਂ ਨੇ।
ਬਲ ਜਾਏ ਨਾਨਕ ਸਦਾ ਕਰਤੇ, ਸਭ ਮੈਂ ਰਹਿਆ ਸਮਾਏ ਜੀਓ। ਇਹ ਆਪਣੀ ਮੂਲ ਦੀ ਗੱਲ ਹੈ ਜੀ। ਠੀਕ ਹੈ ਜੀ, ਇੱਥੇ ਰਾਮਕਲੀ ਮਹੱਲਾ ਪੰਜਵਾਂ ਦੇ ਚੌਥੇ ਛੰਤ ਦੀ ਸਮਾਪਤੀ ਹੈ। ਇਹ ਤੋਂ ਬਾਅਦ ਇੱਕ ਛੰਤ ਹੋਰ ਹੈ, ਉਹਦੀ ਵੀ ਆਪਾਂ ਵਿਚਾਰ ਕਰਦੇ ਹਾਂ। ਉਹ ਸਿਰਫ ਦੋਏ ਪੰਕਤੀਆਂ ਜੀ ਉਹਦੀਆਂ, ਉਹ ਵੀ ਆਪਾਂ ਇਹ ਤੋਂ ਬਾਅਦ ਕਰ ਲੈਂਦੇ ਹਾਂ।